ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਵਾਲੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਇੱਕ ਵਕਤ 'ਚ ਇਨਸਾਨ ਨੂੰ ਸਿਰਫ ਇੱਕ ਹੀ ਕਿਸਮ ਦੀ ਗਿਜ਼ਾ ਖਾਣੀ ਚਾਹੀਦੀ ਹੈ ਤੇ ਉਹ ਵੀ ਮੁਨਾਸਿਬ ਵਕਤ ਤੇ ਮੁਨਾਸਿਬ ਮਕਦਾਰ 'ਚ। ਸਾਥੀਓ, ਇਹ ਸੱਚ ਹੈ ਕਿ ਇਨਸਾਨ ਦੀ ਸਿਹਤ 'ਚ ਆਮ ਤੌਰ ਨਾਲ ਉਦੋਂ ਹੀ ਖਰਾਬੀ ਪੈਦਾ ਹੁੰਦੀ ਹੈ ਜਦੋਂ ਉਹਦਾ ਮੈਦਾ ਸਹੀ ਤਰ੍ਹਾਂ ਕੰਮ ਨਾ ਕਰ ਰਿਹਾ ਹੋਏ ਤੇ ਮੈਦੇ 'ਚ ਖਰਾਬੀ ਪੈਦਾ ਹੋਣ ਦੀ ਵਜ੍ਹਾ ਜ਼ਿਆਦਾ ਖਾਣਾ ਖਾਣਾ ਹੈ ਜਾਂ ਫਿਰ ਸਖਤ ਗਿਜ਼ਾ ਦਾ ਇਸਤੇਮਾਲ ਕਰਨਾ ਹੈ। ਸਾਥੀਓ, ਡਾਕਟਰ ਤੇ ਹਕੀਮ ਇਹ ਕਹਿੰਦੇ ਨੇ ਕਿ ਆਦਮੀ ਘੱਟ ਖਾਣ ਨਾਲ ਬਿਮਾਰ ਕਦੇ ਨਹੀਂ ਪੈਂਦਾ, ਬਲਕਿ ਹਮੇਸ਼ਾ ਜ਼ਿਆਦਾ ਖਾਣ ਨਾਲ ਉਹਦੀ ਸਿਹਤ ਖਰਾਬ ਹੋ ਜਾਂਦੀ ਹੈ। ਜਿਸ ਤਰ੍ਹਾਂ ਇਨਸਾਨ ਜ਼ਿਆਦਾ ਮਿਹਨਤ ਕਰਨ ਨਾਲ ਥੱਕ ਜਾਂਦਾ ਹੈ, ਇਸੇ ਤਰ੍ਹਾਂ ਅਗਰ ਮੈਦੇ 'ਤੇ ਵੀ ਜ਼ਿਆਦਾ ਬੋਝ ਪਾ ਦਿੱਤਾ ਜਾਏ ਤਾਂ ਉਹ ਵੀ ਥੱਕ ਕੇ ਆਪਣਾ ਕੰਮ ਕਰਨਾ ਛੱਡ ਦਿੰਦਾ ਹੈ ਅਤੇ ਫਿਰ ਮੁਖਤਲਿਫ ਕਿਸਮ ਦੀਆਂ ਬਿਮਾਰੀਆਂ ਦਾ ਬਾਇਸ ਵੀ ਬਣ ਜਾਂਦਾ ਹੈ। ਸਾਥੀਓ, ਯਾਦ ਰੱਖੋ ਕਿ ਜਿਹੜੀ ਗਿਜ਼ਾ ਅਸੀਂ ਖਾਂਦੇ ਹਾਂ ਉਹਦੇ 'ਚ ਬਾਜ਼ ਜਲਦ ਅਤੇ ਬਾਜ਼ ਦੇਰ ਨਾਲ ਹਜ਼ਮ ਹੋਣ ਵਾਲੀ ਹੁੰਦੀ ਹੈ। ਆਮ ਤੌਰ 'ਤੇ ਖਾਣੇ ਨੂੰ ਹਜ਼ਮ ਹੋਣ 'ਚ 6-7 ਘੰਟੇ ਲੱਗ ਜਾਂਦੇ ਨੇ ਅਤੇ ਲੋਕ ਆਪਣੀ ਨਾਵਾਕਫੀਅਤ ਦੀ ਵਜ੍ਹਾ ਨਾਲ ਇਹ ਖਿਆਲ ਕਰਦੇ ਨੇ ਕਿ ਅਗਰ ਅਸੀਂ ਜ਼ਿਆਦਾ ਮਕਦਾਰ 'ਚ ਖਾਣਾ ਨਹੀਂ ਖਾਵਾਂਗੇ ਤਾਂ ਫਿਰ ਸਾਡੇ 'ਚ ਜ਼ਿਆਦਾ ਕੁਵਤ ਵੀ ਪੈਦਾ ਨਹੀਂ ਹੋਏਗੀ, ਜਾਂ ਫਿਰ ਉਹ ਇਹ ਖਿਆਲ ਕਰਦੇ ਨੇ ਕਿ ਅਸੀਂ ਜੋ ਕੁਝ ਅੰਧਾ ਧੁੰਦ ਆਪਣੇ ਪੇਟ 'ਚ ਭਰ ਲਵਾਂਗੇ ਮੈਦਾ ਇਸ ਗੱਲ 'ਤੇ ਮਜਬੂਰ ਹੋ ਜਾਏਗਾ ਕਿ ਉਹ ਉਹਨੂੰ ਜ਼ਰੂਰ ਹਜ਼ਮ ਕਰੇ। ਸਾਥੀਓ, ਇਹ ਤਰੀਕੇਕਾਰ ਬਿਲਕੁਲ ਹੀ ਗਲਤ ਹੈ। ਅਗਰ ਅਸੀਂ ਆਪਣੇ ਮੈਦੇ ਨਾਲ ਤਾਮਨ ਨਹੀਂ ਕਰਾਂਗੇ ਤਾਂ ਫਿਰ ਉਹ ਆਪਣਾ ਕੰਮ ਕਰਨਾ ਬੰਦ ਕਰ ਦੇਵੇਗਾ ਅਤੇ ਇਨਸਾਨ ਤਕਲੀਫ 'ਚ ਮੁਬਤਲਾ ਹੋ ਜਾਏਗਾ। ਸਾਥੀਓ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਤੰਦਰੁਸਤ ਅਤੇ ਸਿਹਤਯਾਬ ਰਹੋ ਅਤੇ ਫਿਰ ਮੁਨਾਸਿਬ ਵਕਤ 'ਚ ਅਤੇ ਮੁਨਾਸਿਬ ਮਕਦਾਰ 'ਚ ਖਾਣਾ ਖਾਓ। ਅਸੀਂ ਵੇਖਦੇ ਹਾਂ ਕਿ ਕਈ ਲੋਕ ਆਪਣੀ ਜ਼ਿੰਦਗੀ ਦਾ ਮਕਸਦ ਸਿਰਫ ਖਾਣਾ ਤਸੱਵਰ ਕਰ ਲੈਂਦੇ ਨੇ ਅਤੇ ਫਿਰ ਖਾਣੇ 'ਚ ਮਫੀਦ ਸਿਹਤ ਹੋਣ ਦੇ ਖਿਆਲ ਦੀ ਬਜਾਏ ਜ਼ੁਬਾਨ ਦੇ ਚਟਕਾਰੇ ਦਾ ਪਹਿਲੂ ਹਮੇਸ਼ਾ ਨਮਾਇਆ ਰਹਿੰਦਾ ਹੈ। ਸਾਦਾ ਅਤੇ ਜਲਦ ਹਜ਼ਮ ਹੋਣ ਵਾਲੀ ਗਿਜ਼ਾ ਦੇ ਇਸਤੇਮਾਲ ਕਰਨ ਦੀ ਬਜਾਏ ਕਈ ਲੋਕ ਸਖਤ ਅਤੇ ਰੋਗਨ ਅਤੇ ਦੇਰ ਨਾਲ ਹਜ਼ਮ ਹੋਣ ਵਾਲੀਆਂ ਗਿਜ਼ਾਵਾਂ ਨੂੰ ਤਰਜੀਹ ਦਿੰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਚਟਪਟੇ ਖਾਣੇ ਖਾਣਾ ਪਸੰਦ ਕਰਦੇ ਨੇ ਜਾਂ ਫਿਰ ਗੋਸ਼ਤ ਨਾਲ ਬਣੀਆਂ ਹੋਈਆਂ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਖਾਣਾ ਪਸੰਦ ਕਰਦੇ ਨੇ, ਜਿਸ ਵਜ੍ਹਾ ਤੋਂ ਉਹਨਾਂ ਦੇ ਮੈਦੇ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਜ਼ਿਆਦਾ ਕੰਮ ਕਰਨ ਦੀ ਵਜ੍ਹਾ ਨਾਲ ਮੈਦਾ ਆਪਣਾ ਕੰਮ ਕਰਨਾ ਛੱਡ ਦਿੰਦਾ ਹੈ ਕਿਉਂਕਿ ਮੈਦਾ ਥੱਕ ਜਾਂਦਾ ਹੈ। ਇਸ ਲਈ ਸਾਥੀਓ, ਕੋਸ਼ਿਸ਼ ਕਰੋ ਕਿ ਜਲਦ ਹਜ਼ਮ ਹੋਣ ਵਾਲੀਆਂ ਗਿਜ਼ਾਵਾਂ ਨੂੰ ਆਪਣੀ ਖੁਰਾਕ 'ਚ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰੋ। ਜਦੋਂ ਅਸੀਂ ਜਲਦ ਹਜ਼ਮ ਹੋਣ ਵਾਲੀਆਂ ਗਿਜ਼ਾਵਾਂ ਇਸਤੇਮਾਲ ਕਰਾਂਗੇ, ਆਪਣੀ ਖੁਰਾਕ ਨੂੰ ਮੁਨਾਸਿਬ ਮਕਦਾਰ 'ਚ ਲਵਾਂਗੇ ਅਤੇ ਵਕਤ 'ਤੇ ਇਸਤੇਮਾਲ ਕਰਾਂਗੇ ਤਾਂ ਫਿਰ ਯਕੀਨਨ ਸਾਡਾ ਮੈਦਾ ਕਦੇ ਵੀ ਖਰਾਬ ਨਹੀਂ ਹੋਏਗਾ। ਸਾਥੀਓ, ਯਾਦ ਰੱਖੋ ਕਿ ਖੁਦਾਵੰਦ ਖੁਦਾ ਨੇ ਸਾਡੇ ਐਜ਼ਾ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਗਰ ਅਸੀਂ ਇਹਨਾਂ ਦੀ ਅੱਛੀ ਤਰ੍ਹਾਂ ਦੇਖਭਾਲ ਕਰਾਂਗੇ ਤਾਂ ਫਿਰ ਜ਼ਿੰਦਗੀ ਭਰ ਸਾਡਾ ਸਾਥ ਦੇਣਗੇ, ਲੇਕਿਨ ਅਗਰ ਅਸੀਂ ਲਾਪਰਵਾਹੀ ਕਰਾਂਗੇ ਤੇ ਇਹਨਾਂ ਨਾਲ ਜ਼ਿਆਦਤੀ ਕਰਾਂਗੇ ਤੇ ਫਿਰ ਇਹ ਬਹੁਤ ਜਲਦ ਸਾਡਾ ਸਾਥ ਛੱਡ ਦੇਣਗੇ। ਇਸ ਲਈ ਸਾਥੀਓ, ਯਾਦ ਰੱਖੋ ਕਿ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਤੰਦਰੁਸਤ ਰਹੋ, ਬਿਮਾਰ ਨਾ ਪਵੋ ਤੇ ਫਿਰ ਆਪਣੀ ਗਿਜ਼ਾ ਨੂੰ ਕਾਬੂ 'ਚ ਰੱਖੋ। ਸਾਥੀਓ, ਯਾਦ ਰੱਖੋ ਕਿ ਖਾਣਾ ਖਾਣ ਦਾ ਜਿਹੜਾ ਵਕਤ ਹੈ ਉਹਨੂੰ ਮੁਕਰਰ ਕਰ ਲਵੋ ਤੇ ਖਾਣਿਆਂ ਦੇ ਦਰਮਿਆਨ ਜਿਹੜਾ ਵਕਫਾ ਹੈ ਉਹਨਾਂ 'ਚ ਕੁਝ ਨਾ ਖਾਓ, ਕਿਉਂਕਿ ਸਾਥੀਓ, ਜਦੋਂ ਅਸੀਂ ਬਾਰ ਬਾਰ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ ਤੇ ਫਿਰ ਮੁਸਲਸਲ ਸਾਡੇ ਮੈਦੇ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਮੁਸਲਸਲ ਮਿਹਨਤ ਕਰਨ ਦੇ ਨਾਲ ਸਾਡਾ ਮੈਦਾ ਆਪਣਾ ਕੰਮ ਕਰਨਾ ਛੱਡ ਦਿੰਦਾ ਹੈ। ਸਾਥੀਓ, 6-7 ਘੰਟੇ ਦਾ ਵਕਫਾ ਆਪਣੇ ਖਾਣਿਆਂ 'ਚ ਜ਼ਰੂਰ ਰੱਖੋ, ਇਸ ਤਰ੍ਹਾਂ ਮੈਦਾ ਆਪਣਾ ਕੰਮ ਅੱਛੀ ਤਰ੍ਹਾਂ ਕਰ ਸਕੇਗਾ। ਸਾਥੀਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਗਿਜ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਇਸਤੇਮਾਲ ਕਰੀਏ ਅਤੇ ਆਪਣੀ ਗਿਜ਼ਾ 'ਚ ਸਲਾਦ ਨੂੰ ਜ਼ਿਆਦਾ ਇਸਤੇਮਾਲ ਕਰੀਏ। ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਾਂਗੇ ਤਾਂ ਫਿਰ ਨਾ ਸਿਰਫ ਅਸੀਂ ਸਿਹਤਮੰਦ ਹੀ ਰਵਾਂਗੇ ਬਲਕਿ ਸਾਡੇ ਜਿਹੜੇ ਐਜ਼ਾ ਨੇ ਉਹ ਵੀ ਆਪਣਾ ਕੰਮ ਅੱਛੇ ਤਰੀਕੇ ਨਾਲ ਸਰਅੰਜਾਮ ਦੇ ਪਾਉਣਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਸਾਨੂੰ ਇੱਕ ਵਕਤ 'ਚ ਸਿਰਫ ਇੱਕ ਹੀ ਕਿਸਮ ਦੀ ਗਿਜ਼ਾ ਖਾਣੀ ਚਾਹੀਦੀ ਹੈ ਅਤੇ ਉਹ ਵੀ ਮੁਕਰਰਾ ਵਕਤ 'ਤੇ ਅਤੇ ਮੁਨਾਸਿਬ ਮਕਦਾਰ 'ਚ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣੀਏ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਕਲਾਮ ਸੁਣਾ ਸਕਦਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਸੁਲੇਮਾਨ ਨਬੀ ਦੇ ਬਾਰੇ ਜਾਣਾਂਗੇ, ਜਿਹੜਾ ਕਿ ਬਣੀ ਇਸਰਾਇਲ ਦਾ ਤੀਸਰਾ ਅਤੇ ਆਖਰੀ ਬਾਦਸ਼ਾਹ ਸੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਹਜ਼ਰਤ ਸੁਲੇਮਾਨ ਬਣੀ ਇਸਰਾਇਲ ਦੀ ਸਲਤਨਤ ਦਾ ਤੀਜਾ ਅਤੇ ਆਖਰੀ ਬਾਦਸ਼ਾਹ ਸੀ, ਜਿਹੜਾ ਕਿ ਹਜ਼ਰਤ ਦਾਊਦ ਦੀ ਬੀਵੀ ਬੈਤ-ਏ-ਸਬਾ ਤੋਂ ਪੈਦਾ ਹੋਇਆ। ਹਜ਼ਰਤ ਸੁਲੇਮਾਨ ਖੁਦਾ ਦੀ ਮਰਜ਼ੀ ਦੇ ਨਾਲ ਬਾਦਸ਼ਾਹ ਬਣਾਇਆ ਗਿਆ ਸੀ ਅਤੇ ਇਹਦੇ 40 ਸਾਲਾਂ ਦੌਰੇ ਹਕੂਮਤ ਵਿੱਚ ਇਸਰਾਇਲੀ ਸਲਤਨਤ ਨੂੰ ਬੜੀ ਕਾਮਯਾਬੀ ਹਾਸਿਲ ਹੋਈ ਸੀ। ਹਜ਼ਰਤ ਸੁਲੇਮਾਨ ਦੀ ਹਕੂਮਤ ਵਿੱਚ ਇਸਰਾਇਲ ਦਾ ਮੁਲਕ ਬੜਾ ਹੀ ਖੁਸ਼ਹਾਲ ਹੋ ਗਿਆ ਅਤੇ ਦੂਰ ਦੂਰ ਤੋਂ ਲੋਕ ਇਸ ਮੁਲਕ ਨੂੰ ਵੇਖਣ ਦੇ ਲਈ ਅਤੇ ਬਾਦਸ਼ਾਹ ਦਾ ਦੀਦਾਰ ਕਰਨ ਦੇ ਲਈ ਆਉਂਦੇ ਸਨ। ਸਾਥੀਓ, ਹਜ਼ਰਤ ਸੁਲੇਮਾਨ ਖੁਦਾਵੰਦ ਦਾ ਬੜਾ ਹੀ ਵਫ਼ਾਦਾਰ ਬੰਦਾ ਸੀ। ਇਹਦੀ ਇਬਤਦਾਈ ਜ਼ਿੰਦਗੀ ਖੌਫ ਖੁਦਾ ਵਿੱਚ ਗੁਜ਼ਰੀ ਸੀ। ਹਜ਼ਰਤ ਸੁਲੇਮਾਨ ਨੇ ਖੁਦਾਵੰਦ ਕੋਲੋਂ ਹਿਕਮਤ ਅਤੇ ਦਨਾਈ ਮੰਗੀ ਔਰ ਹਜ਼ਰਤ ਸੁਲੇਮਾਨ ਨੇ ਖੁਦਾਵੰਦ ਨੂੰ ਆ ਵੀ ਗੱਲ ਕਹੀ ਕਿ ਜਿਹੜਾ ਵੀ ਮੈਂ ਕੰਮ ਕਰਾਂ, ਜਿਹੜਾ ਵੀ ਮੈਂ ਫੈਸਲਾ ਕਰਾਂ, ਉਹਦੇ ਵਿੱਚ ਤੇਰੀ ਖਾਸ ਬਰਕਤ ਹੋਏ ਤਾਂ ਕਿ ਉਹਦੇ ਤੋਂ ਤੇਰਾ ਜਲਾਲ ਜ਼ਾਹਿਰ ਹੋਏ। ਸੋ ਖੁਦਾਵੰਦ ਨੇ ਆਪਣੇ ਬੰਦਾ ਦੀ ਦੁਆ ਨੂੰ ਸੁਣਿਆ, ਕਬੂਲ ਕੀਤਾ ਅਤੇ ਨਾ ਸਿਰਫ ਹਜ਼ਰਤ ਸੁਲੇਮਾਨ ਨੂੰ ਹਿਕਮਤ ਅਤੇ ਦਨਾਈ ਦਿੱਤੀ ਬਲਕਿ ਮਾਲੋ ਦੌਲਤ ਦੇ ਨਾਲ ਵੀ ਨਵਾਜ਼ਿਆ ਅਤੇ ਇਹਨੂੰ ਮਜ਼ਬੂਤ ਮੁਲਕ ਦਾ ਇੱਕ ਮਜ਼ਬੂਤ ਬਾਦਸ਼ਾਹ ਮੁਕਰਰ ਕੀਤਾ। ਸਾਥੀ, ਉਹ ਹਜ਼ਰਤ ਸੁਲੇਮਾਨ ਮਸ਼ਰਕ ਤੇ ਮਿਸਰ ਦੇ ਤਮਾਮ ਹਾਕਮਾਂ ਤੋਂ ਵੀ ਦਾਨਿਸ਼ਮੰਦ ਸੀ ਤੇ ਕਿਹਾ ਜਾਂਦਾ ਹੈ ਕਿ ਉਹ ਇਲਮੇ ਨਬਤਾ ਤੇ ਇਲਮੇ ਹਿਵਾਨਾਤ ਦਾ ਵੀ ਮਾਹਿਰ ਸੀ। ਹਜ਼ਰਤ ਸੁਲੇਮਾਨ ਇੱਕ ਅਜ਼ੀਮ ਮੁਸੰਨਫ ਯਾਨੀ ਕਿ ਲਿਖਣ ਵਾਲਾ ਤੇ ਨਹਾਇਤ ਹੀ ਜ਼ਹੀਨ ਸ਼ਾਇਰ ਵੀ ਸੀ। ਹਜ਼ਰਤ ਸੁਲੇਮਾਨ ਨੇ ਤਕਰੀਬਨ 3000 ਮਿਸਾਲਾਂ ਤੇ 1005 ਗੀਤ ਲਿਖੇ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਗਜ਼ਲੋ ਗਜ਼ਲਾਤ ਜਿਹੜੀ ਕਿਤਾਬ ਪੜ੍ਹਨੇ ਆ ਇਹਦੇ ਵਿੱਚ ਨਾਯਾਬ ਗੀਤ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਔਰ ਫਿਰ ਇਮਸਾਲ ਦੀ ਕਿਤਾਬ ਨੂੰ ਵੀ ਤੇ ਵਾਇਸ ਦੀ ਕਿਤਾਬ ਨੂੰ ਲਿਖਣ ਵਾਲੇ ਵੀ ਹਜ਼ਰਤ ਸੁਲੇਮਾਨ ਨਬੀ ਨੇ। ਇਹਦੇ ਇਲਾਵਾ ਸਾਥੀਓ, ਅਸੀਂ ਜ਼ਬੂਰ ਦੀ ਕਿਤਾਬ ਵਿੱਚ 2 ਜ਼ਬੂਰ ਇਹਦੇ ਵੀ ਪਾਉਂਦੇ ਹਾਂ। ਸੋ ਇਸ ਲਿਹਾਜ਼ ਨਾਲ ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਖੁਦਾਵੰਦ ਨੇ ਆਪਣੇ ਬੰਦਾ ਨੂੰ ਬਰਕਤ ਬਖਸ਼ੀ ਹੋਈ ਸੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਹਜ਼ਰਤ ਸੁਲੇਮਾਨ ਇੱਕ ਦਾਨਿਸ਼ਮੰਦ ਸ਼ਖਸ ਸਨ। ਇਹਨਾਂ ਦੀ ਸ਼ੋਹਰਤ ਹਰ ਪਾਸੇ ਫੈਲੀ ਹੋਈ ਸੀ। ਸਾਥੀਓ, ਹਜ਼ਰਤ ਸੁਲੇਮਾਨ ਦਾ ਜ਼ਮਾਨਾ ਨਹਾਇਤ ਹੀ ਪੁਰਅਮਨ ਦੌਰੇ ਹਕੂਮਤ ਸੀ। ਹਜ਼ਰਤ ਸੁਲੇਮਾਨ ਇੱਕ ਜ਼ਬਰਦਸਤ ਤੇ ਬੇਹੱਦ ਦੌਲਤਮੰਦ, ਹਕਮਤ ਤੇ ਦਿਨਾਈ ਦੇ ਨਾਲ ਮਾਲਾਮਾਲ ਤੇ ਤਜਰਬਾਕਾਰ ਬਾਦਸ਼ਾਹ ਸੀ। ਇਹਨਾਂ ਦੀ ਇਬਤਦਾ ਨਹਾਇਤ ਹੀ ਸ਼ਾਨਦਾਰ ਹੋਈ, ਮਗਰ ਬੜੇ ਅਫਸੋਸ ਦੀ ਗੱਲ ਆਏ ਕਿ ਆ ਆਪਣੀ ਜ਼ਿੰਦਗੀ ਦੇ ਦਰਮਿਆਨੀ ਤੇ ਆਖਰੀ ਦੌਰ ਵਿੱਚ ਗੁੰਮਰਾਹ ਵੀ ਹੋਏ, ਖੁਦਾ ਤੋਂ ਦੂਰ ਚਲੇ ਗਏ। ਪਰ ਇਹਨਾਂ ਨੇ ਮਰਨ ਤੋਂ ਪਹਿਲੋਂ ਯਾਨੀ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਇਹਨਾਂ ਨੇ ਤੌਬਾ ਕੀਤੀ ਤੇ ਇਸ ਤਰ੍ਹਾਂ ਫਿਰ ਆ ਖੁਦਾਵੰਦ ਵਿੱਚ ਸੋ ਗਏ। ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਹਜ਼ਰਤ ਸੁਲੇਮਾਨ ਦਾ ਜਿਹੜਾ ਮਤਲਬ ਹੈ ਉਹ ਹੈ ਖੁਦਾ ਦੀ ਸਲਾਮਤੀ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਹਜ਼ਰਤ ਸੁਲੇਮਾਨ ਦਾਊਦ ਦੇ ਕਬੀਲੇ 'ਚੋਂ ਸਨ, ਖਾਨਦਾਨ ਦੀ ਹੈਸੀਅਤ ਵਿੱਚ ਆ 10ਵੇਂ ਨੰਬਰ 'ਤੇ ਸਨ ਅਤੇ ਅਸੀਂ ਵੇਖਦੇ ਹਾਂ ਕਿ ਇਹਨਾਂ ਦੀਆਂ ਬੀਵੀਆਂ 700 ਅਤੇ 300 ਲੁੰਡੀਆਂ ਸਨ। ਇਹਨਾਂ ਦਾ 40 ਸਾਲਾ ਹਕੂਮਤੀ ਦੌਰ ਸੀ ਅਤੇ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਤਕਰੀਬਨ 279 ਮਰਤਬਾ ਇਹਨਾਂ ਦਾ ਜ਼ਿਕਰ ਆਇਆ ਹੈ। ਬਾਈਬਲੀ ਸਿਫਤ ਇਹਨਾਂ ਦੀ ਜਿਹੜੀ ਬਿਆਨ ਕੀਤੀ ਗਈ ਹੈ ਉਹ ਹੈ ਸ਼ਾਨੋ ਸ਼ੌਕਤ, ਹਿਲਮ ਅਤੇ ਹਕਮਤ ਦਾ ਬਾਦਸ਼ਾਹ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸਲਾਤੀਨ ਦੀ ਪਹਿਲੀ ਕਿਤਾਬ ਦੇ 2 ਬਾਬ ਵਿੱਚ ਔਰ ਫਿਰ ਤਵਾਰੀਖ ਦੀ ਦੂਜੀ ਕਿਤਾਬ ਦੇ ਪਹਿਲੇ ਬਾਬ ਤੋਂ ਲੈ ਕੇ 10ਵੇਂ ਬਾਬ ਤੱਕ ਅਸੀਂ ਹਜ਼ਰਤ ਸੁਲੇਮਾਨ ਦੇ ਬਾਰੇ ਪੜ੍ਹਨੇ ਹਾਂ। ਸੋ ਬਾਈਬਲ ਮੁਕੱਦਸ ਵਿੱਚ ਹਜ਼ਰਤ ਸੁਲੇਮਾਨ ਦਾ ਜ਼ਿਕਰ ਬੜੇ ਵਾਜ਼ੇ ਤੌਰ ਨਾਲ ਕੀਤਾ ਗਿਆ ਹੈ। ਇਹਨਾਂ ਦੀ ਜ਼ਿੰਦਗੀ ਦੇ ਬਾਰੇ, ਇਹਨਾਂ ਦੀ ਕਾਮਯਾਬੀ ਦੇ ਬਾਰੇ, ਇਹਨਾਂ ਦੀ ਗੁੰਮਰਾਹੀ ਦੇ ਬਾਰੇ ਔਰ ਫਿਰ ਵਾਪਸ ਤੋਬਾ ਅਤੇ ਖੁਦਾਮਦ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਬਾਰੇ ਬਾਈਬਲ ਮੁਕੱਦਸ ਵਿੱਚ ਪੜ੍ਹਨੇ ਹਾਂ। ਸਾਥੀਓ, ਜਦੋਂ ਹਜ਼ਰਤ ਸੁਲੇਮਾਨ 26 ਸਾਲ ਦੇ ਸਨ ਉਸ ਵੇਲੇ ਇਹਨਾਂ ਨੂੰ ਬਾਦਸ਼ਾਹ ਬਣਾਇਆ ਗਿਆ ਸੀ। 7 ਸਾਲ ਆ ਹੈਕਲ ਬਣਾਉਣ ਵਿੱਚ ਮਸਰੂਫ ਰਹੇ, 13 ਸਾਲ ਆਪਣੇ ਮਹਿਲ ਬਣਾਉਣ ਵਿੱਚ ਮਸਰੂਫ ਰਹੇ, 40 ਬਰਸ ਤੱਕ ਇਹਨਾਂ ਨੇ ਇਸਰਾਇਲ 'ਤੇ ਹਕੂਮਤ ਕੀਤੀ ਔਰ ਫਿਰ ਜਦੋਂ ਆ ਤਕਰੀਬਨ 66 ਬਰਸ ਦੇ ਸਨ ਉਸ ਵੇਲੇ ਇਹਨਾਂ ਨੇ ਵਫਾਤ ਪਾਈ। ਸਾਥੀਓ, ਹਜ਼ਰਤ ਸੁਲੇਮਾਨ ਜਿਹੜੇ ਕਿ ਹਜ਼ਰਤ ਦਾਊਦ ਦੇ ਬੇਟੇ ਸਨ, ਅਸੀਂ ਵੇਖਦੇ ਹਾਂ ਕਿ ਇਹਨਾਂ ਦਾ ਜ਼ਿਕਰ ਖੁਦਾਵੰਦ ਯਿਸੂ ਮਸੀਹ ਨੇ ਵੀ ਆਪਣੀ ਜ਼ੁਬਾਨ ਮੁਬਾਰਕ ਤੋਂ ਕੀਤਾ। ਯਿਸੂ ਮਸੀਹ ਨੇ ਸੁਲੇਮਾਨ ਦੀ ਹਕਮਤ ਅਤੇ ਉਹਦੀ ਸ਼ੋਹਰਤ ਬਾਰੇ ਲੋਕਾਂ ਨੂੰ ਦੱਸਿਆ। ਸਾਥੀਓ, ਬਾਈਬਲ ਮੁਕੱਦਸ ਐਸੇ ਸਦਾਕਤ ਨੂੰ ਬਿਆਨ ਕਰਦੀ ਹੈ ਕਿ ਹਜ਼ਰਤ ਸੁਲੇਮਾਨ ਸਭ ਤੋਂ ਜ਼ਿਆਦਾ ਹਕਮਤ ਵਾਲਾ, ਅਜ਼ੀਮ ਹੈਕਲ ਬਣਾਉਣ ਵਾਲਾ, ਅਮਨੋ ਅਮਾਨ ਦੇ ਦੌਰ ਦਾ ਬਾਨੀ, 700 ਬੀਵੀਆਂ ਅਤੇ 300 ਲੁੰਡੀਆਂ ਰੱਖਣ ਵਾਲਾ, ਇਸਰਾਇਲ ਦੀ ਸਭ ਤੋਂ ਵੱਡੀ ਅਤੇ ਅਜ਼ੀਮ ਸਲਤਨਤ ਦਾ ਹਾਕਿਮ, ਅਜ਼ੀਮ ਮੁਸੰਨਫ ਜਿਹਨੇ 13,000 ਇਮਸਾਲ ਅਤੇ 1,500 ਗੀਤ ਲਿਖੇ, ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਵਾਲਾ ਬਾਦਸ਼ਾਹ। ਸੋ ਆ ਸਾਰੀਆਂ ਗੱਲਾਂ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦੀਆਂ ਨੇ ਅਤੇ ਆਹ ਸਭ ਕੁਝ ਹਜ਼ਰਤ ਸੁਲੇਮਾਨ ਦੇ ਬਾਰੇ ਲਿਖਿਆ ਗਿਆ ਹੈ। ਸਾਥੀਓ, ਬਾਈਬਲ ਮੁਕੱਦਸ ਹਜ਼ਰਤ ਸੁਲੇਮਾਨ ਦੇ ਕਰਦਾਰ ਨੂੰ ਬਿਆਨ ਕਰਦੀ ਹੈ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਹਜ਼ਰਤ ਸੁਲੇਮਾਨ ਹਕਮਤ ਵਾਲਾ ਸੀ, ਖੁਦਾਮਦ ਖੁਦਾ ਨੇ ਸੁਲੇਮਾਨ ਦੀ ਮਰਜ਼ੀ ਦੇ ਮੁਆਫਿਕ ਉਹਨੂੰ ਸਮਝਣ ਵਾਲਾ ਦਿਲ ਬਖਸ਼ਿਆ, ਇਸ ਤੋਂ ਇਲਾਵਾ ਦੌਲਤ ਅਤੇ ਇੱਜ਼ਤ ਵੀ ਬਖਸ਼ੀ ਜਿਹੜੀ ਕਿ ਇਸਰਾਇਲ ਵਿੱਚ ਉਹਦੇ ਵਾਂਗੂ ਦੀ ਕਿਸੇ ਹੋਰ ਕੋਲ ਨਹੀਂ ਸੀ। ਔਰ ਫਿਰ ਇਹਦੇ ਦੌਰੇ ਹਕੂਮਤ ਵਿੱਚ ਇੱਕ ਐਸਾ ਮਾਮਲਾ, ਇੱਕ ਐਸਾ ਕੇਸ ਇਹਦੇ ਸਾਹਮਣੇ ਆਇਆ ਜਿਹਨੂੰ ਨਹਾਇਤ ਹਕਮਤ ਅਤੇ ਦਿਨਾਈ ਦੇ ਨਾਲ ਹੱਲ ਕੀਤਾ ਗਿਆ। ਸਾਥੀਓ, ਇੱਕ ਦਫ਼ਾ ਦੋ ਮਾਵਾਂ ਇੱਕ ਬੱਚੇ ਨੂੰ ਲੈ ਕੇ ਆਈਆਂ ਅਤੇ ਦੋਵੀਆਂ ਮਾਵਾਂ ਇਸ ਗੱਲ ਦੀ ਦਾਅਵੇਦਾਰ ਸਨ, ਦਾਅਵਾ ਕਰਦੇ ਸਨ ਕਿ ਆਹ ਜਿਹੜਾ ਬੱਚਾ ਆ ਉਹਦਾ ਹੈ। ਸੋ ਬਾਦਸ਼ਾਹ ਦੇ ਲਈ ਆ ਬੜਾ ਹੀ ਮੁਸ਼ਕਲ ਸੀ ਕਿ ਉਹ ਇਸ ਗੱਲ ਦਾ ਫੈਸਲਾ ਕਰੇ ਕਿ ਇੱਕ ਬੱਚਾ ਇਹਨਾਂ ਦੋਵਾਂ ਮਾਵਾਂ 'ਚੋਂ ਕਿਹਦਾ ਹੈ। ਸੋ ਸੁਲੇਮਾਨ ਨਬੀ ਨੇ ਖੁਦਾ ਦੀ ਦਿੱਤੀ ਹੋਈ ਹਕਮਤ ਤੇ ਦਿਨਾਈ ਦੇ ਨਾਲ ਸਹੀ ਫੈਸਲਾ ਕੀਤਾ ਤੇ ਜਿਹਦਾ ਅਸਲ ਵਿੱਚ ਉਹ ਬੱਚਾ ਸੀ ਉਹਨੂੰ ਹੀ ਵਾਪਸ ਉਹ ਬੱਚਾ ਲੁਟਾਇਆ। ਸਾਥੀਓ, ਹਜ਼ਰਤ ਸੁਲੇਮਾਨ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਉਹ ਜਿਹੜਾ ਬੱਚਾ ਹੈ ਉਹਦੀ ਅਸਲੀ ਮਾਂ ਕਿਹੜੀ ਹੈ? ਬਾਦਸ਼ਾਹ ਨੇ ਜਦੋਂ ਆਹ ਹੁਕਮ ਦਿੱਤਾ ਕਿ ਇਸ ਬੱਚੇ ਨੂੰ ਦੋ ਟੁਕੜੇ ਕਰ ਦਿਉ, ਇੱਕ ਇਸ ਮਾਂ ਦੇ ਦਿਉ ਅਤੇ ਦੂਜਾ ਉਸ ਮਾਂ ਨੂੰ, ਉਸ ਵੇਲੇ ਉਹ ਔਰਤ ਜਿਹਦਾ ਬੱਚਾ ਉਹ ਨਹੀਂ ਸੀ, ਉਹ ਕਹਿਣ ਲੱਗੀ ਕਿ ਠੀਕ ਹੈ ਬਾਦਸ਼ਾਹ, ਤੂੰ ਸਹੀ ਫੈਸਲਾ ਕੀਤਾ ਹੈ, ਇਸ ਬੱਚੇ ਦੇ ਦੋ ਟੁਕੜੇ ਕਰ ਦਿਉ। ਪਰ ਉਹ ਹਕੀਕੀ ਅਤੇ ਅਸਲੀ ਮਾਂ ਜਿਹਦਾ ਉਹ ਬੱਚਾ ਸੀ, ਉਹਨੇ ਕਿਹਾ ਕਿ ਨਹੀਂ ਬਾਦਸ਼ਾਹ, ਬੱਚੇ ਦੇ ਟੁਕੜੇ ਨਾ ਕਰੋ, ਬਲਕਿ ਤੁਸੀਂ ਇਸ ਔਰਤ ਨੂੰ ਹੀ ਆਹ ਬੱਚਾ ਦੇ ਦਿਓ, ਕਿਉਂਕਿ ਮੈਂ ਜਾਣ ਗਈ ਹਾਂ ਕਿ ਆਹ ਬੱਚਾ ਦੇਈਏ। ਸਾਥੀਓ, ਮਾਂ ਕਦੀ ਵੀ ਆ ਨਹੀਂ ਚਾਹੇਗੀ ਕਿ ਉਹਦਾ ਬੱਚਾ ਉਹਦੀ ਅੱਖਾਂ ਦੇ ਸਾਹਮਣੇ ਉਹਦੇ ਕੋਲੋਂ ਦੂਰ ਚਲਾ ਜਾਏ। ਮਾਂ ਕਦੇ ਵੀ ਬੱਚੇ ਦਾ ਬੁਰਾ ਨਹੀਂ ਚਾਹੇਗੀ, ਬਲਕਿ ਉਹ ਤਾਂ ਹਮੇਸ਼ਾ ਉਹਦਾ ਭਲਾ ਚਾਹੇਗੀ। ਮਾਂ ਹਮੇਸ਼ਾ ਜ਼ਿੰਦਗੀ ਦੀ ਖੈਰ ਮੰਗਦੀ ਹੈ। ਸੋ ਇਸ ਤਰ੍ਹਾਂ ਬਾਦਸ਼ਾਹ ਨੂੰ ਪਤਾ ਚੱਲ ਗਿਆ ਕਿ ਆ ਮਾਂ ਜਿਹੜੀ ਕਹਿੰਦੀ ਹੈ ਕਿ ਇਸ ਬੱਚੇ ਨੂੰ ਜ਼ਿੰਦਾ ਰਹਿਣ ਦਿਓ, ਆ ਬੱਚਾ ਇਹ ਦੇਈਏ। ਸੋ ਉਸ ਬੱਚੇ ਨੂੰ ਵਾਪਸ ਉਹਦੇ ਹਵਾਲੇ ਕਰ ਦਿੱਤਾ ਗਿਆ। ਸੋ ਇਸ ਇਨਸਾਫ਼ ਨਾਲ, ਇਸ ਫੈਸਲੇ ਨਾਲ ਬਾਦਸ਼ਾਹ ਦਾ ਚਰਚਾ ਹੋਰ ਜ਼ਿਆਦਾ ਵਧਿਆ ਅਤੇ ਉਹ ਹੋਰ ਜ਼ਿਆਦਾ ਮਸ਼ਹੂਰ ਹੋਇਆ। ਪਰ ਸਾਥੀ, ਉਸ ਵੀ ਨੇ ਕਿ ਹਜ਼ਰਤ ਸੁਲੇਮਾਨ ਬਾਦਸ਼ਾਹ ਉਸ ਵੇਲੇ ਗੁੰਮਰਾਹ ਹੋ ਗਿਆ, ਉਸ ਵੇਲੇ ਖੁਦਾ ਕੋਲੋਂ ਦੂਰ ਚਲਾ ਗਿਆ ਜਦੋਂ ਉਹਨੇ ਅਜਨਬੀ ਔਰਤਾਂ ਦੇ ਨਾਲ ਮੇਲ ਰੱਖਿਆ। ਜਦੋਂ ਉਹਨੇ ਗੈਰ ਕੌਮਾਂ ਦੀ ਔਰਤਾਂ ਨਾਲ ਆਪਣਾ ਤਾਲੁਕ ਜੋੜਿਆ, ਉਸ ਵੇਲੇ ਉਹ ਜ਼ਿੰਦਾ ਖੁਦਾ ਕੋਲੋਂ ਦੂਰ ਚਲਾ ਗਿਆ ਅਤੇ ਗੈਰ ਮਬੂਦਾ ਦੀ ਤਰਫ ਮਾਇਲ ਹੋ ਗਿਆ। ਸੋ ਇਸ ਤਰ੍ਹਾਂ ਸੁਲੇਮਾਨ ਬਾਦਸ਼ਾਹ ਦਾ ਦਿਲ ਖੁਦਾ ਦੇ ਨਾਲ ਕਾਮਿਲ ਨਾ ਰਿਹਾ। ਪਰ ਇਸ ਵਿੱਚ ਨੇ ਕਿ ਖੁਦਾਮਦ ਨੇ ਇੱਕ ਵਾਰ ਫਿਰ ਇਹਨੂੰ ਤੋਬਾ ਦਾ ਮੌਕਾ ਬਖਸ਼ਿਆ ਅਤੇ ਹਜ਼ਰਤ ਸੁਲੇਮਾਨ ਨੇ ਜਦੋਂ ਤੋਬਾ ਕੀਤੀ, ਉਸ ਵੇਲੇ ਉਹਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਉਹਨੇ ਗੁਨਾਹ ਕੀਤਾ ਹੈ। ਔਰ ਫਿਰ ਉਹਨੇ ਇਸ ਗੱਲ ਦਾ ਇਤਰਾਫ਼ ਵੀ ਕੀਤਾ ਕਿ ਜੋ ਕੁਝ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਅਤੇ ਜੋ ਕੁਝ ਦੁਨੀਆਂ ਵਿੱਚ ਹੈ ਵੀ ਉਹ ਸਭ ਕੁਝ ਫਾਨੀ ਹੈ। ਦੌਲਤ, ਸ਼ੋਹਰਤ, ਜੋ ਕੁਝ ਵੀ ਇਸ ਦੁਨੀਆਂ ਵਿੱਚ ਹੈ ਵੇ ਉਹ ਸਭ ਕੁਝ ਫਾਨੀ ਹੈ। ਸੋ ਬਾਈਬਲ ਮੁਕੱਦਸ ਵਿੱਚ ਹਜ਼ਰਤ ਸੁਲੇਮਾਨ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ ਔਰ ਫਿਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਲੇਮਾਨ ਨਬੀ ਇਸਰਾਇਲ ਦਾ ਸਭ ਤੋਂ ਅਜ਼ੀਮ ਬਾਦਸ਼ਾਹ ਸੀ, ਜਿਹਦੀ ਸ਼ਾਨ ਸ਼ੌਕਤ ਦਾ ਜ਼ਿਕਰ ਯਿਸੂ ਮਸੀਹ ਨੇ ਆਪਣੀ ਮੁਨਾਦੀ ਵਿੱਚ ਕੀਤਾ ਅਤੇ ਇਸ ਗੱਲ ਦਾ ਜ਼ਿਕਰ ਅਸੀਂ ਮਤੀ ਦੇ ਅੰਜੀਲ ਦੇ 6ਵੇਂ ਬਾਬ ਦੀ 29 ਆਇਤ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਹਜ਼ਰਤ ਸੁਲੇਮਾਨ ਨੇ ਆਪਣੀ ਜ਼ਿੰਦਗੀ ਦੇ ਇਬਤਦਾਈ ਆਯਾਮ ਖੁਦਾਮ ਵਿੱਚ ਗੁਜ਼ਾਰੇ, ਖੁਦਾ ਦੇ ਹੁਕਮਾਂ ਨੂੰ ਮੰਨਿਆ, ਖੁਦਾ ਦੇ ਕਲਾਮ ਤੋਂ ਵਾਕਿਫ ਹੋਇਆ, ਪਰ ਅਸੀਂ ਵੇਖਦੇ ਹਾਂ ਕਿ ਉਹ ਗੁੰਮਰਾਹ ਵੀ ਹੋਇਆ, ਉਹ ਖੁਦਾ ਤੋਂ ਦੂਰ ਚਲਾ ਗਿਆ, ਉਹਨੇ ਬੁਰੇ ਕੰਮਾਂ ਵਿੱਚ ਹਿੱਸਾ ਲਿਆ। ਪਰ ਜਦੋਂ ਉਹਨੇ ਤੋਬਾ ਕੀਤੀ, ਉਸ ਵੇਲੇ ਉਹਨੇ ਮੁਕੰਮਲ ਤੌਰ ਨਾਲ ਆਪਣੇ ਆਪ ਨੂੰ ਬਦਲਿਆ ਅਤੇ ਉਹਨੇ ਫਿਰ ਹਰੇਕ ਨੂੰ ਆਹੀ ਪੈਗਾਮ ਦਿੱਤਾ ਕਿ ਖੁਦਾ ਕੋਲੋਂ ਡਰੋ ਅਤੇ ਉਹਦੀ ਹੀ ਤਮਜੀਦ ਕਰੋ, ਕਿਉਂਕਿ ਇਨਸਾਨ ਦਾ ਫਰਜ਼ ਕੁਲੀ ਆਈ ਹੈ। ਸਾਥੀਓ, ਹਜ਼ਰਤ ਸੁਲੇਮਾਨ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਨਾ ਸਿਰਫ ਖੁਦਾ ਦੀ ਖਿਦਮਤ ਕੀਤੀ, ਨਾ ਸਿਰਫ ਉਹਨੇ ਲੋਕਾਂ ਤੱਕ ਖੁਦਾ ਦੇ ਪੈਗਾਮ ਨੂੰ ਪਹੁੰਚਾਇਆ, ਬਲਕਿ ਅਸੀਂ ਵੇਖਦੇ ਹਾਂ ਕਿ ਉਹਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਖੁਦਾ ਦੇ ਲਈ ਹੈਕਲ ਵੀ ਬਣਾਈ। ਹਜ਼ਰਤ ਦਾਊਦ ਬਾਦਸ਼ਾਹ ਆ ਚਾਹੁੰਦਾ ਸੀ, ਉਹਦੀ ਆ ਖੁਆਇਸ਼ ਸੀ ਕਿ ਉਹ ਖੁਦ ਖੁਦਾਮਦ ਖੁਦਾ ਦੇ ਲਈ ਇੱਕ ਘਰ ਬਣਾਏ। ਉਹਨੇ ਇਸ ਮਕਸਦ ਲਈ ਸਭ ਕੁਝ ਸਮਾਨ ਜਮ੍ਹਾਂ ਵੀ ਕੀਤਾ, ਪਰ ਖੁਦਾ ਨੇ ਨਾਤਨ ਨਬੀ ਦੇ ਜ਼ਰੀਏ ਉਹਨੂੰ ਇਸ ਕੰਮ ਤੋਂ ਰੋਕ ਦਿੱਤਾ ਅਤੇ ਆਹ ਗੱਲ ਕਹੀ ਕਿ ਤੂੰ ਆਹ ਕੰਮ ਨਹੀਂ ਕਰ ਸਕਦਾ, ਕਿਉਂਕਿ ਤੂੰ ਇੱਕ ਜੰਗੀ ਮਰਦ ਏ, ਤੇਰੇ ਹੱਥ ਖੂਨ ਦੇ ਨਾਲ ਭਰੇ ਹੋਏ ਨੇ। ਸੋ ਹਜ਼ਰਤ ਦਾਊਦ ਨੂੰ ਆਹ ਗੱਲ ਕਹੀ ਗਈ ਕਿ ਹੈਕਲ ਜ਼ਰੂਰ ਬਣੇਗੀ, ਪਰ ਉਹ ਨਹੀਂ ਬਲਕਿ ਉਹਦਾ ਬੇਟਾ ਸੁਲੇਮਾਨ ਬਣਾਏਗਾ। ਸੋ ਇਸ ਤਰ੍ਹਾਂ ਖੁਦਾਮਦ ਨੇ ਆਪਣੇ ਬੰਦਾ ਸੁਲੇਮਾਨ ਨਬੀ ਨੂੰ ਹਕਮਤ ਬਖਸ਼ੀ ਅਤੇ ਉਹਨੇ ਉਸ ਹਕਮਤ ਨੂੰ ਇਸਤੇਮਾਲ ਕਰਦੇ ਹੋਇਆਂ ਅਜ਼ੀਮ ਮਨਸੂਬਾ ਪਾਇਆ ਤਕਮੀਲ ਤੱਕ ਪਹੁੰਚਾਇਆ। ਸੋ ਸੁਲੇਮਾਨ ਨਬੀ ਨੇ ਉਹ ਹੈਕਲ, ਜਿਹੜੀ ਕਿ ਅਜ਼ੀਮ ਹੈਕਲ ਸੀ, ਉਹ ਤਿਆਰ ਕਰਵਾਈ। ਸੋ ਸਾਥੀਓ, ਅਸੀਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਹਜ਼ਰਤ ਸੁਲੇਮਾਨ ਨੇ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਨੂੰ ਵੀ ਵੇਖਿਆ ਕਿ ਖੁਦਾ ਦੇ ਨਾਲ ਵਫ਼ਾਦਾਰ ਰਹਿੰਦੇ ਹੋਇਆਂ ਹੀ ਖੁਸ਼ਹਾਲੀ ਏ, ਕਾਮਯਾਬੀ ਏ, ਪਰ ਖੁਦਾ ਤੋਂ ਦੂਰ ਜ਼ਿੰਦਗੀ ਬੜੀ ਖਤਰਨਾਕ ਏ। ਸੋ ਅੱਜ ਅਸੀਂ ਸੁਲੇਮਾਨ ਨਬੀ ਦੀ ਜ਼ਿੰਦਗੀ 'ਚੋਂ ਆਹ ਸਬਕ ਸਿੱਖੀਏ ਕਿ ਇਨਸਾਨ ਦੀ ਭਲਾਈ, ਇਨਸਾਨ ਦੀ ਕਾਮਯਾਬੀ, ਇਨਸਾਨ ਦੀ ਅਬਦੀ ਜ਼ਿੰਦਗੀ ਖੁਦਾਮਦ ਵਿੱਚ ਹੀ ਏ। ਅਗਰ ਇਨਸਾਨ ਖੁਦਾ ਕੋਲੋਂ ਡਰੇਗਾ, ਉਹਦੇ ਹੁਕਮਾਂ ਨੂੰ ਮੰਨੇਗਾ, ਤੇ ਉਹ ਯਕੀਨਨ ਖੁਸ਼ਹਾਲੀ ਪਾਏਗਾ, ਜ਼ਿੰਦਗੀ ਪਾਏਗਾ। ਪਰ ਉਹ ਅਗਰ ਖੁਦਾ ਤੋਂ ਦੂਰ ਚਲਾ ਜਾਏਗਾ ਤੇ ਆਪਣੇ ਆਰਾਮਾਂ 'ਤੇ ਚੱਲੇਗਾ, ਤੇ ਫਿਰ ਯਕੀਨਨ ਉਹ ਨੁਕਸਾਨ ਉਠਾਏਗਾ। ਸੋ ਸਾਥੀਓ, ਫੈਸਲਾ ਅਸਾਂ ਕਰਨਾ ਹੈ ਕਿ ਕੀ ਅਸੀਂ ਆਪਣੀ ਜ਼ਿੰਦਗੀ ਦੇ ਲਈ ਸਰਫਰਾਜ਼ੇ ਚਾਹੁੰਦੇ ਹਾਂ, ਕਿ ਅਸੀਂ ਖੁਦਾਮਦ ਕੋਲੋਂ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ, ਜਾਂ ਫਿਰ ਅਸੀਂ ਆਪਣੀ ਜ਼ਿੰਦਗੀ ਤੋਂ ਮਹਿਰੂਮ ਰਹਿਣਾ ਚਾਹੁੰਦੇ ਹਾਂ। ਹਜ਼ਰਤ ਸੁਲੇਮਾਨ ਜਦੋਂ ਇਸ ਗੱਲ ਨੂੰ ਜਾਣ ਗਿਆ ਕਿ ਖੁਦਾਮਦ ਵਿੱਚ ਹੀ ਭਲਾਈ ਪੈ ਜਾਂਦੀ ਏ, ਖੁਦਾ ਹੀ ਅਜ਼ਲੀ ਤੇ ਅਬਦੀ ਏ, ਉਹ ਹੀ ਹਮੇਸ਼ਾ ਤੱਕ ਰਹੇਗਾ, ਤੇ ਜਦੋਂ ਉਹਨੇ ਆਹ ਵੀ ਵੇਖਿਆ ਕਿ ਆਹ ਦੁਨੀਆਂ ਤੇ ਜੋ ਕੁਝ ਦੁਨੀਆਂ ਵਿੱਚ ਹੈ ਵੇ ਆਫਾਨੀ ਏ, ਉਸ ਵੇਲੇ ਉਹਨੇ ਆਹੀ ਪੈਗਾਮ ਦੁਨੀਆ ਤੱਕ ਪਹੁੰਚਾਇਆ ਕਿ ਖੁਦਾ ਦੇ ਖੌਫ ਵਿੱਚ ਹੀ ਇਨਸਾਨ ਦੀ ਕਾਮਯਾਬੀ ਹੈ, ਇਨਸਾਨ ਦੇ ਲਈ ਭਲਾਈ ਹੈ। ਸੋ ਸਾਥੀਓ, ਅੱਜ ਅਸੀਂ ਇਸ ਪੈਗਾਮ ਨੂੰ ਕਬੂਲ ਕਰੀਏ ਅਤੇ ਖੁਦਾਮਦ ਆਪਣੇ ਖੁਦਾ ਦੇ ਨਾਲ ਵਫਾਦਾਰੀਏ, ਉਹਦੇ ਹੁਕਮਾਂ 'ਤੇ ਚੱਲੀਏ, ਤਾਂ ਕਿ ਅਸੀਂ ਆਪਣੇ ਲਈ ਖੁਦਾਮਦ ਕੋਲੋਂ ਹਿਕਮਤ ਦਿਨਾਈ ਪਾਉਂਦੇ ਹੋਏ ਹਾਂ, ਉਹਦੇ ਕੋਲੋਂ ਖੁਸ਼ਹਾਲੀ ਪਾਈਏ, ਜ਼ਿੰਦਗੀ ਦੀਆਂ ਬਰਕਤਾਂ ਨੂੰ ਪਾਈਏ ਅਤੇ ਉਹਨਾਂ ਵਾਅਦਿਆਂ ਵਿੱਚ ਸ਼ਾਮਿਲ ਹੋਈਏ ਜਿਹੜੇ ਕਿ ਖੁਦਾਮਦ ਨੇ ਆਪਣੇ ਲੋਕਾਂ ਦੇ ਨਾਲ ਕੀਤੇ ਨੇ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਮਦ ਨੂੰ ਅੱਜ ਆ ਗੱਲ ਕਹੀਏ ਕਿ ਉਹ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਉਹਦੇ ਕੋਲੋਂ ਉਹਦੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਮੰਦ, ਅਸੀਂ ਇਸ ਗੱਲ ਦੇ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਕਮਜ਼ੋਰੀਆਂ ਨੇ। ਐ ਖੁਦਾਮੰਦ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਡੀ ਖਾਮੀਆਂ ਨੂੰ, ਕਮਜ਼ੋਰੀਆਂ ਨੂੰ ਦੂਰ ਕਰ ਦੇ ਅਤੇ ਸਾਨੂੰ ਪਾਕ ਸਾਫ਼ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਤੌਫੀਕ ਦੇ ਕੇ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰੀਏ ਅਤੇ ਇਸ ਗੱਲ ਨੂੰ ਕਬੂਲ ਕਰੀਏ ਕਿ ਤੂੰ ਹੀ ਜ਼ਿੰਦਗੀ ਦੇਣ ਵਾਲਾ ਖੁਦਾ ਹੈ, ਜਿਹੜਾ ਤੇਰੇ 'ਤੇ ਇਮਾਨ ਲਿਆਏਗਾ ਉਹ ਜ਼ਿੰਦਗੀ ਪਾਏਗਾ। ਐ ਖੁਦਾਵੰਦ, ਸਾਨੂੰ ਫਜ਼ਲ ਦੇ ਕਿ ਅਸੀਂ ਗੁਨਾਹ ਤੋਂ ਦੂਰ ਰਹੀਏ ਅਤੇ ਉਹਨਾਂ ਸ਼ਾਵਾਂ ਤੋਂ ਕਿਨਾਰਾ ਕਰੀਏ ਜਿਹੜੀਆਂ ਸਾਨੂੰ ਤੇਰੇ ਤੋਂ ਦੂਰ ਲੈ ਜਾਂਦੇ ਨੇ। ਸਾਨੂੰ ਤੂੰ ਆਪਣੀ ਕੁਰਬਤ ਅਤਾ ਫਰਮਾ, ਸਾਨੂੰ ਤੂੰ ਹਮੇਸ਼ਾ ਆਪਣੇ ਵਿੱਚ ਕਾਇਮ ਦਾਇਮ ਰਹਿਣ ਦੀ ਤੌਫੀਕ ਬਖਸ਼। ਇਸ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।